ਪਰ ਇੱਥੇ ਇੱਕ ਗੱਲ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ
ਜੀ।
ਇੱਕ ਗੱਲ ਜਿਹੜੀ ਉਹਨਾਂ ਨੇ ਬਹੁਤ ਪਹਿਲਾਂ ਆਪਣੇ ਦਾਦਾ ਜੀ ਤੋਂ ਸਿੱਖੀ ਉਹ ਇਹ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੇ ਵੇਲੇ ਜਦੋਂ ਗਏ ਨੇ ਤੇ ਉਦੋਂ ਸ਼ਹਾਦਤ ਦੀ ਗੱਲ ਨਹੀਂ ਸੀ, ਉਹ ਦਲੀਲ ਦੀ ਗੱਲ ਵਾਸਤੇ ਗਏ ਸੀਗੇ। ਤੇ ਉਹਨਾਂ ਨੇ ਇੱਕ ਵਾਰੀ ਸਵਾਲ ਕੀਤਾ ਕਿ ਗੋਬਿੰਦ ਰਾਏ ਜਿਹੜੇ 9 ਸਾਲ ਦੇ ਸੀਗੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਗੁਰ ਭੇਜਿਆ ਕਿ ਉਹ ਇੰਨੇ ਮਹਾਨ ਵਿਅਕਤੀ ਬਣ ਸਕੇ। ਔਰ ਇਹ ਬੜੀ ਖੂਬਸੂਰਤ ਗੱਲ ਹੈ ਕਿ ਜਿਹੜੇ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਨੇ ਭੇਜੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ। ਔਰ ਉਹਦੇ ਵਿੱਚ ਜਿਹੜਾ ਆਖਰੀ ਸ਼ਬਦ ਹੈ ਉਹ ਹੈ ਕਿ ਬਲ ਛੁੱਟ ਕੇ ਉਹ ਬੰਧਨ ਫੜੇ ਪਿਛੂ ਨਾ ਹੋ ਤੋ ਪਾਏ। ਔਰ ਉਹਦਾ ਜਵਾਬ ਹੈ ਕਿ ਬਲ ਹੁਆ ਬੰਧਨ
ਛੁੱਟੇ
ਸਭ ਕੁਛ ਹੋ ਤੋ ਪਾਏ। ਭਗਤ ਸਿੰਘ ਨੇ ਕਿਹਾ ਕਿ ਇਹਦਾ ਮਤਲਬ ਹੈ ਕਿ ਜ਼ਿੰਦਗੀ ਵਿੱਚ ਜਿਹੜਾ ਬੇਸਿਕ ਅਸੂਲ ਹੈ ਬਲਵਾਨ ਬਣਦਾ। ਉਹ ਬਲਵਾਨ ਬਣਨ ਦਾ ਮਤਲਬ ਹੈ ਕਿ ਵਿਚਾਰ ਦਾ ਬਲਵਾਨ ਹੋਵੇ। ਅਗਰ ਵਿਚਾਰ ਤੁਹਾਡੇ ਮਜ਼ਬੂਤ ਨੇ ਫਿਰ ਇਰਾਦਾ ਮਜ਼ਬੂਤ ਹੈ ਫਿਰ ਤੁਹਾਡਾ ਸੰਗਠਨ ਬਣਦਾ। ਤੋ ਇਹ ਜਿਹੜੀ ਬਲ ਦੀ ਪਰਿਭਾਸ਼ਾ ਹੈ ਉਹਨੂੰ ਭਗਤ ਸਿੰਘ ਹੋਣਾ ਨੇ ਪੂਰਾ ਅਪਣਾਇਆ, ਜਿਹਦੇ ਵਿੱਚ ਇਹ ਮੀਡੀਆ ਜਿਹੜਾ ਹੈ ਇਹ ਡਰਾਮਾ ਔਰ ਡਿਮਾਂਡ ਡਰਾਮਾ ਇੰਨਾ ਇਮੋਸ਼ਨਲ ਹੁੰਦਾ ਸੀ। ਇੱਕ ਬਹੁਤ ਹੀ ਖੂਬਸੂਰਤ ਜਿਹੜੀ ਘਟਨਾ ਹੈ ਕਿ ਗੁਜਰਾਂ ਵਾਲੇ ਪੰਜਾਬ ਕਾਂਗਰਸ ਮੀਟਿੰਗ ਹੋਈ ਸੀ ਜਿਹਦੇ ਉੱਤੇ ਸਰੋਜਨੀ ਨਾਇਡੂ ਨੇ ਪ੍ਰਜ਼ਾਈਡ ਕੀਤਾ ਸੀ, ਕਿਉਂਕਿ ਮਾਂ ਜੀ ਹਰਨਾਮ ਕੌਰ ਜਿਹੜੇ ਸਾਡੇ ਮਿਸਿਸ ਅਜੀਤ ਸਿੰਘ ਸੀਗੇ ਉਹਨਾਂ ਨੇ ਮੈਨੂੰ ਇਹ ਗੱਲ ਸੁਣਾਈ, ਉਹ ਵੀ ਉੱਥੇ ਬੈਠੇ ਸੀਗੇ। ਤੇ ਭਗਤ ਸਿੰਘ ਹੋਣਾ ਨੇ ਡਰਾਮਾ ਕੀਤਾ ਤੇ ਉਹਦੇ ਵਿੱਚ ਉਹ ਭਾਰਤ ਦੀ ਦੁਰਦਸ਼ਾ ਦਾ ਨਾਂ ਦਾ ਡਰਾਮਾ ਸੀ। ਉਹ ਇੰਨੀ ਇਮੋਸ਼ਨਲ ਸੀ ਉਹਨਾਂ ਦੀ ਜਿਹੜੀ ਫਾਲ ਆਫ ਮਹਾਰਾਣਾ ਪ੍ਰਤਾਪ ਹੈ ਕਿ ਸਰੋਜਨੀ ਨਾਇਡੂ ਜਿਹੜੀ ਆਪਣੇ ਆਪ ਨੂੰ ਸਾਹਮਣੇ ਸੱਚੀ ਤੇ ਉਹ ਦੌੜ ਕੇ ਜਾ ਕੇ ਉਹਨਾਂ ਨੇ ਸਟੇਜ ਤੋਂ ਇਹਨਾਂ ਨੂੰ ਚੁੱਕ ਕੇ ਚੁੰਮਿਆ। ਇਹ ਜਿਹੜੀ ਮਤਲਬ ਕਿ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰਨ ਦਾ ਜਿਹੜਾ ਕੰਮ ਹੈ ਉਹਦੇ ਵਿੱਚ ਉਹਨਾਂ ਨੇ ਡਰਾਮੇ ਨੂੰ ਵੀ ਇਸਤੇਮਾਲ ਕੀਤਾ। ਉਹਦੇ ਵਿੱਚ ਉਹਨਾਂ ਨੇ ਲਿਖਣ ਦਾ ਵੀ ਔਰ ਸਪੀਚਸ ਦਾ ਵੀ ਜਿੱਥੇ ਸੀ ਮਤਲਬ ਉਹ ਸਾਰਾ ਕੀਤਾ। ਔਰ ਇੱਕ ਚੰਗੀ ਪਾਵਰਫੁਲ ਉਹਨਾਂ ਨੇ ਆਪਣੀ ਕਲਮ ਵੀ ਬਣਾਈ, ਕਿਉਂਕਿ ਜਿੰਨੇ ਉਹਨਾਂ ਨੇ ਆਪਣੇ ਮੁਕਦਮੇ ਦੇ ਡਾਕੂਮੈਂਟਸ ਨੇ ਉਹ ਸਾਰੇ ਉਹਨਾਂ ਨੇ ਖੁਦ ਡਰਾਫਟ ਕੀਤੇ ਨੇ। ਔਰ ਇਹੀ ਮੈਂ ਸਮਝਦਾ ਕਿ ਉਹਨਾਂ ਦੀ ਤੇਜ਼ੀ ਨਾਲ ਵਿਕਾਸ ਜਿਹੜਾ ਹੈ ਉਹ ਇੱਕ ਇਨਕਲਾਬੀ ਹੋਣ ਦਾ ਜਿਹੜਾ ਹੈ ਉਹ ਸਾਡੇ ਕੋਲ ਮਤਲਬ ਸਵਾਲ ਪੈਦਾ ਕਰਦਾ।
ਹੈਰਤ ਹੁੰਦੀ ਹੈ ਪ੍ਰੋਫੈਸਰ ਸਾਹਿਬ ਕਿ 23 ਸਾਲ ਦੀ ਕਮਸਿਨ ਉਮਰ ਵਿੱਚ ਉਹਨਾਂ ਨੇ ਉਹ ਕਰ ਵਿਖਾਇਆ ਜੋ ਸ਼ਾਇਦ ਇੰਨੇ ਪ੍ਰਮਾਣਿਤ ਆਗੂ ਮੇਰੇ ਖਿਆਲ 5-6 ਦਹਾਕਿਆਂ ਵਿੱਚ ਸ਼ਾਇਦ ਨਾ ਕਰ ਪਾਏ ਹੋਣ। ਉਹਨਾਂ ਨੇ ਜਿਤਨੀ ਚੇਤਨਾ ਉਜਾਗਰ ਕੀਤੀ ਸ਼ਹੀਦ ਆਜ਼ਮ ਭਗਤ ਸਿੰਘ ਨੇ। ਮੈਂ ਇੱਕ ਸਵਾਲ ਮੈਂ ਪੁੱਛਾਂਗੀ ਫਿਰ ਅੱਗੇ ਵੱਧਦੇ ਹਾਂ। ਦੇਖੋ ਉਹ ਕਾਰਲ ਮਾਰਕਸ ਤੋਂ ਵੀ ਬਹੁਤ ਪ੍ਰਭਾਵਿਤ ਸਨ, ਸੋ ਉਸ ਪਾਸਿਓਂ ਅਸੀਂ ਕਹਿ ਸਕਦੇ ਹਾਂ ਖੱਬੇ ਪੱਖੀ ਵੀ ਸਨ ਅਤੇ ਸਮਾਜਵਾਦੀ ਵੀ ਮੰਨੇ ਜਾਂਦੇ ਸਨ, ਹਮੇ ਸਮਾਜ ਬਾਰੇ ਸੋਚਦੇ ਸਨ, ਪਰ ਕੁਝ ਗੱਲਾਂ 'ਚ ਸੱਜੇ ਪੱਖੀ ਸਨ, ਬਿਲਕੁਲ ਰਾਈਟ ਵਿੰਗ ਉਹਨਾਂ ਦੀ ਸੋਚ ਸੀ। ਤੁਸੀਂ ਅਗਰ ਉਹਨਾਂ ਨੂੰ ਪੂਰਨ ਤੌਰ 'ਤੇ ਅਗਰ ਅਸੈਸ ਕਰਨਾ ਚਾਹੋ ਤਾਂ ਉਹਨਾਂ ਦੀ ਵਿਚਾਰਧਾਰਾ ਨੂੰ ਕਿਵੇਂ ਕਰੋਗੇ?
ਦੇਖੋ ਪਹਿਲਾਂ ਤਾਂ ਇਹ ਕਿ ਜਿਹੜਾ ਉਹਨਾਂ ਦਾ ਇੱਕ ਬਹੁਤ ਖੂਬਸੂਰਤ ਉਹਨਾਂ ਨੇ ਸ਼ਬਦ ਨੂੰ ਕਈ ਵਾਰੀ ਰਿਪੀਟ ਕੀਤਾ ਆਪਣੀ ਰਾਈਟਿੰਗ ਵਿੱਚ ਕਿ ਯਥਾਰਥਵਾਦ ਜਿਹੜਾ ਹੈ ਉਹ ਮੇਰਾ ਕਲਟ ਬਣ ਗਿਆ, ਇੱਕ ਅਥਾ ਯਕੀਨ ਬਣ ਗਿਆ ਜਿਹਦੇ ਉੱਤੇ ਕੋਈ ਬਹਿਸ ਨਹੀਂ ਹੁੰਦੀ। ਕਲਟ ਦਾ ਮਤਲਬ ਹੈ ਜਿੱਥੇ ਕੋਈ ਬਹਿਸ ਨਹੀਂ ਹੈ। ਮੈਂ ਸਮਝੇ ਕਿ ਯਥਾਰਥਵਾਦ ਕੀ ਹੈ। ਯਥਾਰਥਵਾਦ ਦੀ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਬੜੀ ਬਹਿਸ ਹੋਈ, ਜਿਹਦਾ ਮੈਂ ਇੱਕ ਥਾਂ ਹੋਰ ਪ੍ਰਮਾਣ ਵੀ ਦੇਖਿਆ ਕਿ ਇਕਬਾਲ ਆਪਣੇ ਟੀਚਰ ਨਾਲ ਵੀ ਇਸ ਰੀਅਲਿਜ਼ਮ ਉੱਤੇ ਗੱਲ ਕਰਦਾ। ਔਰ ਉਹਦੇ ਵਿੱਚੋਂ ਭਗਤ ਸਿੰਘ ਹੋਣਾ ਨੇ ਜਿਹੜਾ ਬੇਸਿਕ ਅਸੂਲ ਕੱਢਿਆ ਉਹ ਇਹ ਸੀਗੇ ਕਿ ਨੌਜਵਾਨ ਨੂੰ ਆਪਣੇ ਆਪ ਵਿੱਚ ਯਕੀਨ ਪੈਦਾ ਕਰਨਾ ਚਾਹੀਦਾ। ਔਰ ਇਹਦੀ ਇੱਕ ਖੂਬਸੂਰਤ ਜਿਹੜੀ ਆਪਾਂ ਆਮ ਤੌਰ ਤੇ ਸ਼ੇਅਰ ਜਿਹੜਾ ਹੈ ਇਕਬਾਲ ਦਾ ਪੜ੍ਹਦੇ ਹਾਂ, ਜਿਹੜਾ ਉਹਨੇ ਆਪਣੇ ਬੇਟੇ ਨੂੰ ਲਿਖਿਆ ਸੀ ਕਿ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਖੁਦ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਤੋ ਇਹ ਜਿਹੜਾ ਆਪਣੇ ਆਪ ਵਿੱਚ ਯਕੀਨ ਪੈਦਾ ਕਰਨਾ ਹੈ, ਬਲ ਇਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਮਤਲਬ ਤੁਸੀਂ ਜੇ ਰੱਬ ਦਾ ਸੰਕਲਪ ਜਿਹੜਾ ਹੈ ਇਹ ਬੰਦੇ ਵਿੱਚ ਯਕੀਨ ਨੂੰ ਕਮਜ਼ੋਰ ਕਰਦਾ ਨਾ ਕਿ ਉਹਨੂੰ ਆਪਣੇ ਆਪ 'ਚ ਯਕੀਨ ਬਣਾਉਂਦਾ। ਤੋ ਇਹਦੇ ਤੋਂ ਵੀ ਡੰਗੋਰੀ ਤੋਂ ਮਤਲਬ ਬੰਦੇ ਨੂੰ ਡੰਗੋਰੀ ਲੈ ਕੇ ਨੌਜਵਾਨ ਨੂੰ ਨਹੀਂ ਚੱਲਣਾ ਚਾਹੀਦਾ, ਉਹਨੂੰ ਮਤਲਬ ਤਰਕ ਨਾਲ ਚੱਲਣਾ ਚਾਹੀਦਾ, ਰੀਜ਼ਨ ਨਾਲ ਚੱਲਣਾ ਚਾਹੀਦਾ। ਟੋਟਲ ਸੋਚ ਹੈ ਉਹ ਇਸ ਰੀਅਲਿਜ਼ਮ ਵਿੱਚ। ਔਰ ਉਹਦੇ 'ਚ ਵਰਗ ਸਨ ਜਿਹੜੇ ਫਰਾਂਸ ਦੇ ਫਿਲਾਸਫਰ ਸਨ ਜਿਹਨਾਂ ਨੇ ਟੈਗੋਰ ਨਾਲ ਮੀਟਿੰਗ ਹੋਈ ਸੀ ਤੇ ਟੈਗੋਰ ਦੇ ਸਵਾਲ ਦਾ ਜਵਾਬ ਦਿੰਦੇ ਆ ਕਿ ਹਿੰਦੁਸਤਾਨੀਆਂ ਦੇ ਬਾਰੇ ਵਿੱਚ ਤੇਰਾ ਤੂੰ ਕੀ ਸਮਝਿਆ ਹਿੰਦੁਸਤਾਨੀਆਂ ਨੂੰ। ਉਹ ਕਹਿੰਦਾ ਮੈਂ ਸਮਝਦਾ ਕਿ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਉਹ ਯਥਾਰਥ ਵਿੱਚ ਯਕੀਨ ਹੀ ਨਹੀਂ ਕਰਦੇ, ਕਿਉਂਕਿ ਮਾਇਆ ਦੇ ਵਿੱਚ ਅਸੀਂ ਯਕੀਨ ਕਰਦੇ ਕਿ ਮਾਇਆ ਜਾਲ ਹੈ ਦੁਨੀਆਂ। ਔਰ ਇਹ ਕਹਿੰਦਾ ਕਿ ਮੈਨੂੰ ਹੋਰ ਵੀ ਹੈਰਾਨੀ ਹੋਈ ਕਿ ਜਿਹੜਾ ਵਿਗਿਆਨ ਯਥਾਰਥ ਨੂੰ ਸਮਝਣ ਚ ਮਦਦ ਕਰਦਾ ਉਹ ਉਹਦੇ ਤੋਂ ਵੀ ਜਿਹੜੇ ਹਿੰਦੁਸਤਾਨੀ ਨੇ ਉਹ ਸ਼ਰਮਾਉਂਦੇ ਨੇ। ਸੋ ਇਸ ਕਰਕੇ ਜਿਹੜਾ ਮੈਂ ਸਮਝਦਾ ਕਿ ਮਾਰਕਸਿਜ਼ਮ ਤੱਕ ਪਹੁੰਚਣਾ ਭਗਤ ਸਿੰਘ ਦਾ ਉਸ ਯਥਾਰਥ ਨੂੰ ਸਮਝਣ ਦਾ ਵਿਗਿਆਨਕ ਜਿਹੜਾ ਤਰੀਕਾ ਹੈ ਉਹਦੇ ਤੇ ਹੈ। ਔਰ ਅੱਜ ਦੁਨੀਆਂ ਭਾਵੇਂ ਮਾਰਕਸਿਜ਼ਮ ਨੂੰ ਉਹਦਾ ਨਫ਼ਰਤ ਕਰਦੇ ਹੋਣ, ਲੇਕਿਨ WTO ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਵੀ ਕਹੇਗਾ ਕਿ ਜੇ ਯਥਾਰਥ ਨੂੰ ਸਮਝਣਾ ਹੈ ਤੇ ਮਾਰਕਸ ਦਾ ਜਿਹੜਾ ਦਵੰਦ ਹੈ ਉਹਦਾ ਹਿਸਟੋਰਿਕ ਮਟੀਰੀਅਲਿਜ਼ਮ ਹੈ ਉਹਨੂੰ ਸਮਝੇ ਬਗੈਰ ਤੁਸੀਂ ਯਥਾਰਥ ਨੂੰ ਨਹੀਂ ਸਮਝ ਸਕਦੇ। ਸੋ ਭਗਤ ਸਿੰਘ ਦਾ ਯਥਾਰਥ ਨੂੰ ਸਮਝਣਾ ਦਾ ਜਿਹੜਾ ਪ੍ਰੋਸੈਸ ਹੈ ਉਹਦੇ ਚ ਮਾਰਕਸ ਤੱਕ ਪਹੁੰਚੇ ਨੇ। ਦੂਜੀ ਗੱਲ ਹੈਗੀ ਕਿ ਸਮਾਜਵਾਦ ਜਿਹੜਾ ਹੈ ਉਹ ਬਰਾਬਰਤਾ ਦਾ, ਜਿਹਦੇ ਚ ਬਹੁਤ ਖੂਬਸੂਰਤ ਹੈ ਕਿ ਕਦੀ 1921-22 ਵਿੱਚ ਗਦਰ ਪਾਰਟੀ ਦੇ ਲੋਕਾਂ ਨੇ ਸਾਂਝੀਵਾਲ ਪਾਰਟੀ ਬਣਾਈ ਸੀ, ਮਤਲਬ ਸਾਂਝੀਵਾਲ ਤੋਂ ਮਤਲਬ ਸਮਾਜਵਾਦ ਹੈ। ਔਰ ਭਗਤ ਸਿੰਘ ਨੇ ਕਿਹਾ ਕਿ ਜਿਹੜਾ ਸੰਕਲਪ ਹੈ ਉਹ ਲੋਕਾਂ ਦੇ ਸਾਹਮਣੇ ਯਥਾਰਥ ਵਿੱਚ ਹੋਣਾ ਚਾਹੀਦਾ, ਨਾ ਕਿ ਮਿੱਥ ਵਿੱਚ, ਕਿਉਂਕਿ ਰਾਮ ਰਾਜ ਇੱਕ ਮਿੱਥ ਹੈ ਲੇਕਿਨ ਸਮਾਜਵਾਦ ਜਿਹੜਾ ਹੈ ਉਹ ਇੱਕ ਯਥਾਰਥ ਹੈ। ਤੋ ਭਗਤ ਸਿੰਘ ਨੇ ਇਸ ਯਥਾਰਥ ਨੂੰ ਔਰ ਸਾਡੇ ਭਵਿੱਖ ਦੇ ਯਥਾਰਥ ਨੂੰ ਸਮਝਦਿਆ ਹੋਇਆ ਸਭ ਤੋਂ ਪਹਿਲਾ ਬੰਦਾ ਜਿਹਨੇ ਸਮਾਜਵਾਦ ਨੂੰ ਆਪਣੀ ਪਾਰਟੀ ਦੇ ਨਾਂ ਵਿੱਚ ਇੱਕ ਮਤਲਬ ਵਕਤ ਦਿੱਤਾ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ। ਤੋ ਜਿਹੜਾ ਨੌਜਵਾਨ ਭਾਰਤ ਸਭਾ ਦਾ ਬਣਨਾ ਹੈ ਉਹਦੇ ਵਿੱਚ ਉਹਨਾਂ ਨੇ ਸਭ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਔਰ ਸਾਰਿਆਂ ਦੀ ਬਰਾਬਰ ਜਿਹੜੀ ਹੈ ਆਜ਼ਾਦੀ ਦਾ ਇੱਕ ਮੀਨਿੰਗ ਜਿਹੜਾ ਮਤਲਬ ਪੂਰਾ ਨਹੀਂ ਸੀ ਦਿੱਤਾ ਜਾ ਰਿਹਾ ਉਹਨੂੰ ਕੰਪਲੀਟ ਕਰਨ ਵਿੱਚ ਵੀ ਕਾਮਯਾਬ ਹੋਏ, ਜਿਹਦਾ ਅਸਰ ਇਹ ਹੋਇਆ ਕਿ 26 ਜਨਵਰੀ 1930 ਨੂੰ ਅਸੀਂ ਸੰਪੂਰਨ ਆਜ਼ਾਦੀ ਦਾ ਮਤਾ ਜਿਹੜਾ ਹੈ ਉਹ ਗਾਂਧੀ ਜੀ ਦੇ ਮੁਤਫਿਕ ਨਾ ਹੋਣ ਤੋਂ ਬਾਅਦ ਵੀ ਉਹਨੂੰ ਪਾਸ ਹੋਇਆ ਔਰ ਉਹਨਾਂ ਨੇ ਉਹਦੇ ਵਾਸਤੇ ਇੱਕ ਸਹੁੰ ਲਿਖੀ ਜਿਹੜੀ 26 ਜਨਵਰੀ 1930 ਨੂੰ ਮਤਲਬ ਪੜ੍ਹੀ ਗਈ।
ਤੁਸੀਂ ਕਹਿ ਰਹੇ ਹੋ ਸ਼ਹੀਦ ਆਜ਼ਮ ਭਗਤ ਸਿੰਘ ਫਿਰਕਾ ਪ੍ਰਸਤੀ ਦੇ ਸਖ਼ਤ ਖਿਲਾਫ ਸਨ, ਕੀ ਇਹੀ ਕਾਰਨ ਹੈ ਕਿ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਬਿਲਕੁਲ ਨਾਸਤਿਕ ਹਾਂ, ਕੀ ਇਹ ਕਾਰਨ ਸੀ?
ਇਹ ਇੱਕ ਕਾਰਨ ਇਹ ਹੈ ਕਿ ਧਰਮ ਨੂੰ ਲੈ ਕੇ ਲੋਕਾਂ ਵਿੱਚ ਲੜਾਈਆਂ ਪਾਉਣਾ ਜਿਹੜਾ ਹੈ ਉਹਦੇ ਤੋਂ ਤੇ ਉਹ ਮਤਲਬ ਬਰੀ ਸਨ ਔਰ ਮੈਂ ਸਮਝਦਾ ਕਿ ਸਾਡੇ ਸੂਫੀਵਾਦ ਦਾ ਔਰ ਮਤਲਬ ਉਹ ਸੰਕਲਪ ਔਰ ਖਾਸ ਤੌਰ ਤੇ ਜਿਹੜਾ ਭਗਤ ਸਿੰਘ ਦਾ ਐਮਫੋਸਿਸ ਹੈ ਉਹ ਹੈ ਕਿ ਆਪਣੇ ਆਪ ਚ ਯਕੀਨ ਕਿਵੇਂ ਪੈਦਾ ਕਰੀਏ, ਕਿਉਂਕਿ ਧਰਮ ਤੋਂ ਲੈ ਕੇ ਔਰ ਖਾਸ ਤੌਰ ਤੇ ਰੱਬ ਦਾ ਨਾਂ ਲੈ ਕੇ ਲੋਕ ਜ਼ਿਆਦਾ ਕੁਕਰਮ ਕਰਦੇ ਨੇ ਬਜਾਏ ਉਹਦੇ ਕਿ ਉਹ ਕੋਈ ਇਨਸਾਨੀਅਤ ਦਾ ਪਲ ਕਰਨ। ਤੋ ਇਹਦੇ ਤੋਂ ਹੀ ਉਹਨਾਂ ਦਾ ਇੱਕ ਯਕੀਨ ਆਪਣੇ ਆਪ ਚ ਯਕੀਨ ਪੈਦਾ ਕਰਨ ਦਾ ਪ੍ਰੋਸੈਸ ਜਿਹੜਾ ਹੈ ਉਹ ਉਹਨਾਂ ਦਾ ਸੀ ਔਰ ਇਹ ਕਿਉਂਕਿ ਟਕਰਾਅ ਚ ਗੱਲ ਆ ਗਈ ਔਰ ਉਹ ਕਹਿੰਦੇ ਨੇ ਆਪਣੇ ਉਹਨਾਂ ਦੇ ਸਾਥੀਆਂ ਨੇ ਵੀ ਲਿਖਿਆ ਵੱਖਰੇ ਤੌਰ ਤੇ 1 ਮਈ 1931 ਚ ਲਿਖਿਆ ਤੇ ਭਗਤ ਸਿੰਘ ਕਹਿੰਦੇ ਸੀਗੇ ਕਿ ਮੈਂ ਆਪਣੇ ਆਪ ਚ ਯਕੀਨ ਪੈਦਾ ਕਰ ਲਿਆ ਔਰ ਉਹਨੂੰ ਰੱਬ ਨੂੰ ਅੰਦਰ ਲੱਭਣਾ ਜਿਹੜਾ ਹੈ ਉਹ ਸਾਡਾ ਸੂਫੀਵਾਦ ਦਾ ਉਹ ਇੱਕ ਪ੍ਰੋਸੈਸ ਹੈ ਔਰ ਫਿਰਕਾ ਪ੍ਰਸਤੀ ਤੋਂ ਲੋਕ ਤਾਂ ਹੀ ਦੂਰ ਹੋ ਸਕਦੇ ਨੇ ਜੋ ਆਪਣੇ ਆਪ ਵਿੱਚ ਯਕੀਨ ਪੈਦਾ ਕਰਨ, ਇੱਕ ਮਤਲਬ ਇਨਸਾਨੀ ਰਿਸ਼ਤੇ ਜਿਹੜੇ ਹੈ ਇਨਸਾਨੀਅਤ, ਮੈਂ ਤਾਂ ਕਹਿੰਦਾ ਹੁੰਦਾ ਕਿ ਭਗਤ ਸਿੰਘ ਇਨਸਾਨੀਅਤ ਦਾ ਮਹਿਬੂਬ ਸੀ, ਇਸ ਕਰਕੇ ਉਹਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਸਾਨੀਅਤ ਦੇ ਰਾਹ ਚ ਰੁਕਾਵਟ ਬਣਦੀਆਂ ਨੇ ਉਹਨਾਂ ਨੂੰ ਤਿਆਗਿਆ ਹੈ।
ਤੇ ਮੇਰੇ ਸਵਾਲ ਪੁੱਛਣ ਦਾ ਇਹੀ ਕਾਰਨ ਸੀ ਕਿ ਅੱਜ ਭਗਤ ਸਿੰਘ ਜੀ ਨੂੰ ਕਿਸੇ ਇੱਕ ਧਰਮ ਨਾਲ ਜੋੜਨਾ ਸਹੀ ਹੈ?
ਨਹੀਂ ਤਾਂ ਉਹ ਤੇ ਹੈ ਕਿ ਮਤਲਬ ਭਗਤ ਸਿੰਘ ਇਨਸਾਨੀਅਤ ਵਿੱਚ ਵਿਸ਼ਵਾਸ ਰੱਖਦੇ ਨੇ ਔਰ ਇਨਸਾਨੀਅਤ ਵਿੱਚ ਮਤਲਬ ਮੈਂ ਔਰ ਇਹ ਹੈ ਕਿ ਅਸੀਂ ਭੁੱਲ ਜਾਂਦੇ ਹਾਂ ਕਿ ਮੈਂ ਇੱਕ ਰਾਤੀ ਹੀ 1893 ਦਾ ਜਿਹੜਾ ਸਵਾਮੀ ਵਿਵੇਕਾਨੰਦ ਦਾ ਲੈਕਚਰ ਹੈ ਸ਼ਿਕਾਗੋ ਵਾਲਾ ਉਹ ਸੁਣ ਰਿਹਾ ਸੀ ਉਹਨਾਂ ਦੀ ਆਪਣੀ ਆਵਾਜ਼ ਵਿੱਚ ਤੇ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਮਤਲਬ ਇਹ ਜਿਹੜੇ ਅਸੀਂ ਰੰਗ ਖਿਲਾਰਦੇ ਹਾਂ ਇਹ ਸਾਡੇ ਰੰਗ ਨੇ, ਅਸੀਂ ਉਹਨਾਂ ਨੂੰ ਵੱਖਰੇ ਵੱਖਰੇ ਫਿਰਕਿਆਂ ਵਿੱਚ, ਲੇਕਿਨ ਜੇ ਅਸੀਂ ਇਨਸਾਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਇਨਸਾਨੀਅਤ 'ਚ ਵਿਸ਼ਵਾਸ ਰੱਖਦੇ ਹਾਂ ਤਾਂ ਸਾਰੇ ਧਰਮਾਂ ਦਾ ਏਕਾ ਹੋ ਜਾਂਦਾ। ਔਰ ਜੇ ਦੇਖਿਆ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਔਰ ਸੂਫੀਆ ਸਾਰਿਆਂ ਨੇ ਸੰਤਾਂ ਨੇ ਇੱਕ ਵਿੱਚ ਵਿਸ਼ਵਾਸ ਜਿਹੜਾ ਪੈਦਾ ਕਰਨਾ ਹੈ ਉਹ ਇੱਕ ਦਾ ਵਿਸ਼ਵਾਸ ਜਿਹੜਾ ਹੈ ਉਹ ਇਹਦਾ ਮਤਲਬ ਹੈ ਔਰ ਅਸੀਂ ਅੱਜ ਵੀ ਫਿਰਕੇ ਪਾਉਂਦੇ ਹਾਂ, ਲੇਕਿਨ ਭਗਤ ਸਿੰਘ ਇਨਸਾਨੀਅਤ ਦਾ ਹੈ। ਇਸੇ ਕਰਕੇ ਹੁਣੇ ਮੈਨੂੰ ਮਤਲਬ ਆਕਸਫੋਰਡ ਯੂਨੀਵਰਸਿਟੀ ਨਿਊਯਾਰਕ ਵਾਲਿਆਂ ਨੇ ਉਹਦੇ ਤੇ ਭਗਤ ਸਿੰਘ ਹੋਣਾ ਤੇ ਕੋਈ ਕਿਤਾਬ ਲਿਖ ਰਹੇ ਨੇ, ਉਹ ਤੇ ਹੈ ਕਿ ਵੀ ਜੇ ਉਹਨੂੰ ਦੇਖਿਆ ਜਾਏਗਾ ਤੇ ਉਹ ਦੁਨੀਆਂ ਦੇ ਸਾਰੇ ਜਿਹੜੇ ਇਨਸਾਨੀ ਲੋਕ ਨੇ ਜਿਹੜੇ ਆਜ਼ਾਦੀ ਲਈ ਲੋਕਾਂ ਦੇ ਵਿੱਚ ਬਰਾਬਰਤਾ ਲਈ ਲੜਦੇ ਹੋਣਗੇ, ਉਹਨਾਂ ਦੇ ਨਾਲ ਉਹ ਸਾਹਮਣੇ ਉਹਨਾਂ ਵਾਸਤੇ ਸਾਂਝਾ ਹੈ, ਉੱਥੇ ਸਾਂਝਾ ਰਹਿਣ ਦੇਣਾ ਚਾਹੀਦਾ ਬਜਾਏ ਦੇ ਕਿ ਅਸੀਂ ਆਪਣੀ ਬੁੱਕਲ ਵਿੱਚ ਲੁਕਾਉਣ ਦੀ ਕੋਸ਼ਿਸ਼ ਕਰੀਏ।
ਸਹੀ, ਮਤਲਬ ਇਨਕਲਾਬ ਉਹਨਾਂ ਦਾ ਧਰਮ ਸੀ।